ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਚੇਖਾ ਚੌ ਚੱਕਿਆ ਚੌਵਾ ਇਕਤ ਘਰ ਆਣਾ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ ਸੇਖਾ ਚੌ ਚੱਕਿਆ ਚੌ ਵਾਇਆ ਇਹ ਮਨ ਇਕਤ ਘਰ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ ਸਤਿਗੁਰ ਅੱਗੇ ਢਹਿ ਪਉ ਸਭ ਕਿਛ ਜਾਣੈ ਜਾਣੈ ਆਸਾ ਮਨਸਾ ਜਲਾਏ ਸਤਿਗੁਰ ਕੈ ਭਾਣਾ ਧੀ ਚੱਲ ਹੈ ਤਾਂ ਦਰਗਹ ਪਾਵਹ ਮਾਣਾ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਧਿਗ ਪੈਨਣ ਧਿਗ ਖਾਣਾ ਸਤਿਗੁਰ ਕੈ ਭਾਣੈ ਧੀ ਚੱਲ ਹੈ ਤਾਂ ਦਰਗਹ ਪਾਵਹ ਮਾਣਾ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਧਿਗ ਪੈਨਣ ਧਿਗ ਖਾਣਾ
ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ ਆਪ ਧੰਤਾ ਦੇ ਯੋਗ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਲੋਕਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਦੇ ਵਿੱਚ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋਏ ਦੇਣ ਦੁਨੀਆਂ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਪ੍ਰਕਾਸ਼ ਬਾਲ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਤਾਂ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਗੁਰੂ ਗੜਵਾਲ ਜੀ ਦਾ ਹੁਕਮ ਮੰਨ ਕੇ ਜਦੋਂ ਗੋਇੰਦਵਾਲ ਸਾਹਿਬ ਜੀ ਦਾ ਉੱਜੜ ਤੇ ਵਸਾਏ ਉੱਜੜਿਆ ਹੋਇਆ ਤੇ ਗੋਇੰਦੇ ਦੀ ਬੇਨਤੀ ਕਰਨ ਤੇ ਸਤਿਗੁਰਾਂ ਨੇ ਵਸਾਉਣਾ ਕੀਤਾ ਤੇ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਕਈ ਤਰ੍ਹਾਂ ਦੇ ਮਨੁੱਖ ਰਹਿਣ ਲੱਗੇ ਜਿਨ੍ਹਾਂ ਦੇ ਵਿੱਚ ਮਰਵਾਹੇ ਖੱਤਰੀ ਵੀ ਸਨ ਔਰ ਇੱਥੇ ਗੋਇੰਦਵਾਲ ਸਾਹਿਬ ਜੀ ਵਿਖੇ ਕੋਈ ਸ਼ੇਖ ਆਦਿ ਤੇ ਵਸੇ ਗੁਰੂ ਤੇ ਸਿੱਖ ਜਦੋਂ ਗੁਰੂ ਤੇ ਲੰਗਰ ਵਾਸਤੇ ਜਲ ਲੈਣ ਵਾਸਤੇ ਜਾਇਆ ਕਰਦੇ ਤਾਂ ਸ਼ੇਖਾਂ ਦੇ ਮੁੰਡੇ ਗੁਲੇਲੇ ਮਾਰ ਕੇ ਘੜੇ ਤੋੜ ਦਿਆ ਕਰਦੇ ਸੀ। ਸਿੱਖਾਂ ਨੇ ਹਜ਼ੂਰ ਨੂੰ ਬੇਨਤੀ ਕੀਤੀ ਮਹਾਰਾਜ ਸ਼ੇਖਾਂ ਦੇ ਮੁੰਡੇ ਸਾਡੇ ਜਲ ਵਾਲੇ ਘੜੇ ਤੋੜ ਦਿੰਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹਜ਼ੂਰ ਕਹਿਣ ਲੱਗੇ ਗੁਰਸਿੱਖੋ ਤੁਸੀਂ ਮਸ਼ਕਾਂ ਵਿੱਚ ਪਾਣੀ ਲਾਇਆ ਕਰੋ। ਜਦੋਂ ਗੁਰੂ ਤੇ ਸਿੱਖ ਮਸ਼ਕਾਂ ਵਿੱਚ ਲੰਗਰ ਵਾਸਤੇ ਜਲ ਲਿਆਉਣ ਲੱਗ ਪਏ ਤਾਂ ਸ਼ੇਖਾਂ ਦੇ ਮੁੰਡੇ ਤੀਰ ਚਲਾ ਕੇ ਉਹਨਾਂ ਮਸ਼ਕਾਂ ਦੇ ਵਿੱਚ ਵੀ ਛੇਕ ਕਰ ਦਿੰਦੇ ਜਲ ਡੁੱਲ ਜਾਂਦਾ। ਫਿਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਹੁਣ ਛੇਕਾਂ ਦੇ ਮੁੰਡੇ ਆਹ ਤਰੀਕਾ ਵਰਤਣ ਲੱਗ ਪਏ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਚਲੋ ਹੁਣ ਤੁਸੀਂ ਗਾਗਰਾ ਲੈ ਜਾਇਆ ਕਰੋ ਤੇ ਲੋਹੇ ਦੀਆਂ ਗਾਗਰਾਂ ਵਿੱਚ ਜਲ ਭਰ ਕੇ ਲੈ ਆਇਆ ਕਰੋ। ਗੁਰੂ ਕੇ ਸਿੱਖ ਲੰਗਰ ਵਾਸਤੇ ਲੋਹੇ ਦੀਆਂ ਪਿੱਤਲ ਦੀਆਂ ਗਾਗਰਾਂ ਦੇ ਵਿੱਚ ਜਲ ਲਿਆਉਣ ਲੱਗ ਪਏ ਤੇ ਸ਼ੇਖਾਂ ਦੇ ਮੁੰਡਿਆਂ ਨੇ ਉਹ ਗਾਗਰਾਂ ਨੂੰ ਇੱਟੇ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ। ਸਿੱਖਾਂ ਨੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਛੇਕਾਂ ਦੇ ਮੁੰਡੇ ਟਲਦੇ ਨਹੀਂ। ਪਹਿਲਾਂ ਗਲੇਲੇ ਮਾਰ ਕੇ ਘੜੇ ਤੋੜਦੇ ਸੀ, ਫਿਰ ਤੀਰ ਮਾਰ ਕੇ ਮਸ਼ਕਾਂ ਬਿੰਨ ਦਿੰਦੇ। ਹੁਣ ਮਹਾਰਾਜ ਗਾਗਰਾਂ ਨੂੰ ਉੱਤੇ ਰੋੜੇ ਮਾਰਨ ਲੱਗ ਪਏ ਨੇ ਤੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਇਹਨਾਂ ਨੂੰ ਸਮਝਾਓ। ਇੱਕ ਦਿਨ ਅਚਨਚੇਤ ਛੇਕਾਂ ਦਾ ਜਿਹੜਾ ਮੁਖੀ ਸੀ, ਜਿਹੜਾ ਛੇਕਾਂ ਦਾ ਵੱਡਾ ਸੀ, ਉਹ ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਮਿਲ ਪਿਆ ਤਾਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਇਸ ਛੇਕ ਨੂੰ ਸੰਗਤ ਜੀ ਉਪਦੇਸ਼ ਦੇ ਕੇ ਸਮਝਾਉਣਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਦੇ ਦਿਹਾਗੜੇ ਦੀ ਵਾਰ ਵਿੱਚ ਵੀ ਛੇਕ ਨੂੰ ਉਪਦੇਸ਼ ਦਿੱਤਾ ਸੀ, ਛੇਕਾ ਅੰਦਰੋਂ ਜ਼ੋਰ ਛੱਡ ਤੂੰ ਭਾਉ ਕਰ ਝੱਲ ਗਵਾਏ। ਤੇ ਇੱਥੇ ਵੀ ਰਾਗ ਸੂਰਤ ਦੀ ਵਾਰ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੋ ਸਲੋਕ ਉਚਾਰਨ ਕਰਦੇ ਨੇ ਅਤੇ ਪੌੜੀ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਪਿਆਰ ਸਾਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਜੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਛੇਕਾਂ ਨੂੰ ਉਪਦੇਸ਼ ਰਾਹੀਂ ਸਮਝਾਉਂਦੇ ਨੇ। ਪਿਆਰ ਸਾਹਿਤ ਸਰਵਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਛੇਕਾਂ ਚਉ ਚੱਕਿਆ ਚਉ ਵਾਇਆ। ਸੰਗਤ ਜੀ ਰਾਗ ਸੂਰਤ ਦੀ ਵਾਰ ਦੀ ਗਿਆਰਵੀਂ ਪੌੜੀ ਹੈ। ਸਲੋਕਾਂ ਦੀ ਸਹਿਤ ਔਰ 646 ਤੇ 47 ਅੰਗ ਤੇ ਇਹ ਪਾਵਨ ਸ਼ਬਦ ਸੁਭਾਏ ਮਾਨ ਹੈ। ਸੂਰਤ ਦੀ ਵਾਰ ਦੀ ਆਰੰਭਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਵਾਰ ਵਾਰ ਧੁੰਦਾ ਪੌੜੀ ਤੇ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਲੋਕ ਇਸ ਵਾਰ ਵਿੱਚ ਰਲਿਆ ਮਿਲਿਆ ਆਉਂਦੇ ਨੇ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੇਕਾ ਚਉ ਚੱਕਿਆ ਚਉ ਵਾਇਆ। ਹੇ ਸੇਕ ਤੂੰ ਚੌਹਾਂ ਚੱਕਾਂ ਦੇ ਵਿੱਚ ਮੰਨਿਆ ਪ੍ਰਮੰਨਿਆ ਏ, ਪਰ ਤੂੰ ਮਰਵਾਏ ਖੱਤਰੀਆਂ ਦੇ ਚੌ ਵਾਇਆ ਆਕੇ ਲੱਗ ਕੇ ਤੇ ਗੁਰਸਿੱਖਾਂ ਨਾਲ ਵੈਰ ਭਾਵਨਾ ਕਰਦਾ ਹੈ। ਭਾਵ ਤੋਂ ਉਹਨਾਂ ਮਰਵਾਹਿਆਂ ਦੇ ਚੁੱਕਿਆ ਚੁਕਾਇਆ ਨਾਨਕ ਦੇ ਘਰ ਨਾਲ ਵੈਰ ਕਰਦਾ ਹੈ। ਤੁਹਾਡੇ ਬੱਚੇ ਜਦੋਂ ਗੁਰੂ ਕੇ ਸਿੱਖ ਦਰਿਆ ਤੋਂ ਗੁਰੂ ਕੇ ਲੰਗਰ ਵਾਸਤੇ ਜਲ ਲੈਣ ਜਾਂਦੇ ਨੇ ਤੇ ਉਦੋਂ ਸਾਡੇ ਗੁਰਸਿੱਖਾਂ ਦੇ ਭਾਂਡੇ ਭੰਨ ਦਿੰਦੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਸ਼ੇਖ ਤੂੰ ਉਹਨਾਂ ਲੋਕਾਂ ਦੇ ਚੁੱਕਿਆ ਚੁਕਾਇਆ ਇਹ ਮਨ ਇਕਤ ਘਰ ਆਣਾ ਇਹ ਜਿਹੜਾ ਤੇਰਾ ਮਨ ਹੈ ਇਹ ਚਾਹਾ ਚੱਕਾਂ ਦੇ ਵਿੱਚ ਭਟਕਦਾ ਫਿਰਦਾ ਹੈ ਔਰ ਇਹ ਮਨ ਮਿਆਵਤੀ ਪਦਾਰਥਾਂ ਦੇ ਚੁੱਕਿਆ ਚੁਕਾਇਆ ਸੰਗਤ ਜੀ ਭਟਕਦਾ ਰਹਿੰਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਸ਼ੇਖ ਇਹ ਮਨ ਇਕਤ ਘਰ ਆਣ ਇਸ ਮਨ ਨੂੰ ਇੱਕ ਆਪਣੇ ਸਰੀਰ ਰੂਪੀ ਘਰ ਦੇ ਵਿੱਚ ਲਿਆਉਣਾ ਕਰ ਭਾਵ ਗੋਇੰਦਵਾਲ ਦੇ ਅੰਦਰ ਸਾਰੇ ਧਰਮਾਂ ਦੇ ਲੋਕ ਵਸਦੇ ਨੇ ਤੇ ਤੂੰ ਸਾਰਿਆਂ ਨਾਲ ਹੀ ਪਿਆਰ ਕਰਿਆ ਕਰ ਇਹ ਜਿਹੜਾ ਤੇਰਾ ਮਨ ਦੁਬਤਾ ਈਰਖਾ ਦਵੈਤ ਵਿੱਚ ਪਿਆ ਹੋਇਆ ਨਾ ਤੇ ਤੂੰ ਲੋਕਾਂ ਨਾਲ ਵੈਰ ਭਾਵਨਾ ਕਰਦਾ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨਹੀਂ ਇਸ ਮਨ ਨੂੰ ਇੱਕ ਸਰੀਰ ਰੂਪੀ ਘਰ ਵਿੱਚ ਟਕਾਉਣਾ ਕਰ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਿਆ ਕਰ
ਹੜ ਤੇ ਹੜ ਛੱਡ ਤੇ
ਸੱਚੇ ਪਾਤਸ਼ਾਹ ਨੂੰ ਕਹਿੰਦੇ ਇਹ ਹੜ ਪੇੜ ਇਹ ਤੇ ਉਹ ਜਿਹੜੀ ਤੇਰੇ ਅੰਦਰ ਦਵੈਤ ਹੈ ਨਾ ਈਰਖਾ ਹੈ ਸੱਚੇ ਪਾਤਸ਼ਾਹ ਵੀ ਕਹਿੰਦੇ ਇਹਨੂੰ ਛੱਡ ਭਈ ਇਹ ਮੇਰਾ ਹੈ ਤੇ ਇਹ ਗੁਰੂ ਅਮਰਦਾਸ ਜੀ ਦਾ ਹੈ ਸਤਿਗੁਰੂ ਜੀ ਕਹਿੰਦੇ ਨਹੀਂ ਇਹ ਮੇਰੀ ਦਵੈਤ ਭਾਵੜ ਹੈ ਦੁਬਦਾ ਇਹਦਾ ਤਿਆਗ ਕਰ ਇਹ ਹੜ ਛੱਡ ਤੂੰ ਇਹ ਤੇ ਉਹ ਜਿਹੜੀ ਦੁਬਦਾ ਮਨ ਵਿੱਚ ਰੱਖੀ ਹੋਈ ਹੈ ਨਾ ਇਹਨੂੰ ਛੱਡ ਦੇ
ਗੁਰ ਕਾ ਸ਼ਬਦ ਪਛਾਣ
ਤੇ ਤੂੰ ਗੁਰੂ ਦੇ ਉਪਦੇਸ਼ ਨੂੰ ਪਛਾਣਨਾ ਕਰ ਗੁਰੂ ਦਾ ਉਪਦੇਸ਼ ਕੀ ਹੈ ਗੁਰੂ ਸਾਹਿਬ ਜੀ ਤੇ ਕਹਿੰਦੇ ਨੇ ਆਪਣਾ ਭਲਾ ਸਭ ਕਾਹੂ ਮੰਗਣਾ ਇਹ ਗੁਰੂ ਦਾ ਉਪਦੇਸ਼ ਹੈ ਜਿੱਥੇ ਅਸੀਂ ਆਪਣਾ ਭਲਾ ਮੰਗਦੇ ਆਉਣਾ ਸਤਿਗੁਰੂ ਜੀ ਕਹਿੰਦੇ ਭਾਈ ਸਾਰਿਆਂ ਦਾ ਹੀ ਭਲਾ ਮੰਗਿਆ ਕਰੋ ਤੇ ਗੁਰੂ ਕਾ ਸਿੱਖ ਜਦੋਂ ਵੀ ਅਰਦਾਸ ਕਰਦਾ ਤੇ ਅਰਦਾਸ ਹੀ ਸਾਰਿਆਂ ਦਾ ਹੀ ਭਲਾ ਮੰਗਦਾ ਨਾਨਕ ਦਾਨ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ ਦਾ ਭਲਾ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਹੇ ਸ਼ੇਖ ਤੂੰ ਮੈਂ ਮੇਰੀ ਦਾ ਤਿਆਗ ਕਰਕੇ ਈਰਖਾ ਦੁਬਦਾ ਦਵੈਤ ਵਕੀਲੀ ਨੂੰ ਛੱਡ ਕੇ ਗੁਰੂ ਦੇ ਉਪਦੇਸ਼ ਗੁਰੂ ਦੇ ਸ਼ਬਦ ਦੀ ਪਹਿਚਾਣ ਕਰ ਗੁਰੂ ਤੇ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਤੱਕਦਾ ਹੈ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਉ ਗੁਰੂ ਤੇ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਵਿੱਚ ਤੱਕਦਾ ਹੈ ਗੁਰੂ ਨੇ ਕਦੇ ਵੀ ਇਹ ਨਹੀਂ ਵਿਚਾਰਿਆ ਕਿ ਇਹ ਫਲਾੜੀ ਜਾਤੀ ਦਾ ਹੈ ਇਹ ਫਲਾੜੇ ਧਰਮ ਦਾ ਸਤਿਗੁਰੂ ਜੀ ਤੇ ਸਾਰਿਆਂ ਨਾਲ ਵੀ ਪਿਆਰ ਕਰ ਇਸ ਕਰਕੇ ਛੇਕ ਤੇ ਭਾਈ ਆਪਣੇ ਮਨ ਵਿੱਚ ਇਹੜ ਪੇੜ ਜਿਹੜੀ ਈਰਕਾ ਬਹੁਤਾ ਦਵਾ ਪੈਦਾ ਨੂੰ ਛੱਡ ਕੇ ਗੁਰੂ ਦੇ ਸ਼ਬਦ ਨੂੰ ਪਹਿਚਾਦਣਾ ਕਰ
ਸਤਿਗੁਰ ਅੱਗਾ ਢਹਿ ਪਉ
ਹਜ਼ੂਰ ਕਰਨ ਨੂੰ ਹੀ ਛੇਕ ਤੂੰ ਦੇਣ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਢਹਿ ਪਉ ਡਿੱਗ ਪਉ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰ
ਸਭ ਕਿਛ ਜਾਣੈ ਜਾਣ
ਇਹਦਾ ਅਰਥ ਇਉਂ ਹੀ ਕਰਦੇ ਨੇ ਜਦੋਂ ਗੁਰੂ ਅਮਰਦਾਸ ਜੀ ਸ਼ੇਖ ਨੂੰ ਉਪਦੇਸ਼ ਦੇ ਰਹੇ ਸੀ ਤੇ ਲਾਗੇ ਗੁਰਸਿੱਖਾਂ ਨੇ ਕਿਹਾ ਸ਼ੇਖਾ ਤੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਉ ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜੋਤ ਹੈ ਸਤਿਗੁਰਾਂ ਦਾ ਸਰੂਪ ਨਹੀਂ ਸਭ ਕੋਈ ਜਾਣ ਹੈ ਜਾਣ ਤੇ ਸਤਿਗੁਰੂ ਜੀ ਸਭ ਕੋਈ ਜਾਣਨ ਹਾਰ ਨੇ ਜਾਣੀ ਜਾਣ ਨੇ ਅੰਤਰ ਜਾਨੀ ਨੇ ਇਹ ਤੇਰੇ ਦਿਲ ਦੀ ਤੇਰੇ ਅੰਦਰ ਦੀ ਥੋੜੀ ਥੋੜੀ ਵਿਚਾਰ ਨੂੰ ਹੀ ਸਤਿਗੁਰੂ ਜੀ ਜਾਣਦੇ ਨੇ ਇਸ ਕਰਕੇ ਤੂੰ ਆਕੜ ਨਾ ਹੰਕਾਰ ਨਾ ਕਰ ਫਿਰ ਸ਼ੇਖ ਤੂੰ ਆਪਣੇ ਅੰਦਰਲਾ ਜ਼ੋਰ ਛੱਡ ਕੇ ਨਾ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਡਿੱਗ ਪਉ ਢਹਿ ਪਉ
ਆਸਾ ਮਨਸਾ ਜਲਾਏ ਤੂੰ
ਸੱਚੇ ਪਾਤਸ਼ਾਹ ਜੀ ਕਹਿ ਮੈਨੇ ਆਸਾ ਤੇ ਮਨਸਾ ਇਹਨੂੰ ਬ੍ਰਹਮ ਅਗਣੀ ਦੁਆਰਾ ਤੁਸਾੜ ਦੇ
ਰਹੋ ਮਿਹਮਾਨ
ਅਤੇ ਤੂੰ ਸੰਸਾਰ ਦੇ ਮਿਹਮਾਨ ਪ੍ਰਾਹੁਣ ਚਾਰੀ ਦੀ ਤਰ੍ਹਾਂ ਰਹਿਣਾ ਕਰ ਜਿਵੇਂ ਪ੍ਰਾਹੁਣਾ ਆਉਂਦਾ ਹੈ ਤੇ ਸੰਗਤ ਜੀ ਉਹ ਬਹੁਤਾ ਸਮਾਂ ਨਹੀਂ ਟਿਕਦਾ ਕੋਈ ਇੱਕ ਦਿਨ ਕੋਈ ਦੋ ਦਿਨ ਕੋਈ ਚਾਰ ਦਿਨ ਪ੍ਰਾਹੁਣਾ ਰਹਿ ਕੇ ਤੇ ਫਿਰ ਉਹ ਆਪਣੇ ਘਰ ਨੂੰ ਪਰਤ ਜਾਂਦਾ ਹੈ ਸੱਚੇ ਪਾਤਸ਼ਾਹ ਵੀ ਕਹਿੰਦੇ ਇਸੇ ਤਰ੍ਹਾਂ ਪਾਪਾਂ ਨੂੰ ਇਸ ਮਾਤ ਲੋਕ ਵਿੱਚ ਸੰਸਾਰ ਵਿੱਚ ਪ੍ਰਾਹੁਣਿਆਂ ਦੀ ਤਰ੍ਹਾਂ ਆਏ ਹੋਏ ਹਾਂ ਤੇ ਸੰਗਤ ਜੀ ਇਹ ਜ਼ਿੰਦਗੀ ਦੇ ਚਾਰ ਦਿਹਾੜੇ ਮੰਨੇ ਨੇ ਤੇ ਇਹ ਜ਼ਿੰਦਗੀ ਦੇ ਚਾਰ ਦਿਹਾੜੇ ਕੱਟ ਕੇ ਆਖਿਰ ਆਪਾਂ ਵੀ ਆਪਣੇ ਘਰ ਨੂੰ ਵਾਪਸ ਪਰਤਦਾ ਹੈ ਇਹ ਸਾਡਾ ਆਪਣਾ ਘਰ ਨਹੀਂ ਜਿੱਥੇ ਆਪਾਂ ਰਹਿ ਰਹੇ ਹਾਂ ਇੱਥੇ ਤਾਂ ਵਾਹਿਗੁਰੂ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਸੰਗਤ ਜੀ ਨਾਮ ਧਨ ਕਮਾਉਣ ਵਾਸਤੇ ਭੇਜਿਆ ਹੈ ਤੇ ਜਿਨ੍ਹਾਂ ਨੇ ਕਮਾਇਆ ਉਹਨਾਂ ਵੀ ਵਾਪਸ ਪਰਤਣਾ ਤੇ ਜਿਨ੍ਹਾਂ ਨੇ ਨਹੀਂ ਕਮਾਇਆ ਵਾਪਸ ਉਹਨਾਂ ਨੇ ਵੀ ਪਰਤਣਾ ਹੈ ਪਰ ਜਿਨ੍ਹਾਂ ਨੇ ਕਮਾਇਆ ਪਿਤਾ ਪਰਮੇਸ਼ਰ ਜਾਂਦਿਆ ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾਵੇਗਾ ਤੇ ਜਿਨ੍ਹਾਂ ਨੇ ਨਹੀਂ ਕਮਾਇਆ ਸੰਗਤ ਜੀ ਫਿਰ ਉਹ ਟੇਢੀਆਂ ਮੇਢੀਆਂ ਜੀਵਨਾਂ ਦਾ ਭਰਮਣ ਕਰਨਗੇ ਇਸ ਕਰਕੇ ਹਜ਼ੂਰ ਕਹਿੰਦੇ ਨੇ ਹੇ ਸ਼ੇਖ ਤੂੰ ਆਪਣੇ ਮਨ ਵਿੱਚੋਂ ਆਸਾ ਜਿਹੜੀ ਲੰਮੀ ਉਡੀਕ ਲਾਈ ਬੈਠਾ ਹੈ ਅਤੇ ਮਨਸਾ ਜਿਹੜੇ ਤੇਰੇ ਮਨ ਦੇ ਅੰਦਰ ਤੁਰਨੇ ਫਿਰਦੇ ਰਹਿੰਦੇ ਨੇ ਪਦਾਰਥਾਂ ਦੇ ਭੋਗ ਭੋਗਣ ਵਾਸਤੇ ਇਹ ਗੁਰੂ ਦੇ ਸ਼ਬਦ ਦਾ ਆਯੋਜਨ ਕਰਕੇ ਬ੍ਰਹਮ ਅਗਨੀ ਦੁਆਰਾ ਇਹਨਾਂ ਨੂੰ ਸਾੜ ਦੇ ਅਤੇ ਆਪਣੇ ਆਪ ਨੂੰ ਸੰਸਾਰ ਦੇ ਅੰਦਰ ਪ੍ਰਾਹੁਣਿਆਂ ਦੀ ਤਰ੍ਹਾਂ ਜਾਗਣਾ ਕਰ।
ਸਤਿਗੁਰ ਕੈ ਭਾਣੈ ਭੀ ਚੱਲਹੇ।
ਸਤਿਗੁਰੂ ਜੀ ਕਹਿੰਦੇ ਜੇ ਸ਼ੇਰ ਤੂੰ ਸਤਿਗੁਰੂ ਦੇ ਪਹਾੜੇ ਵਿੱਚ ਸਤਿਗੁਰੂ ਦੇ ਹੁਕਮ ਵਿੱਚ ਸਤਿਗੁਰੂ ਦੀ ਰਜਾ ਵਿੱਚ ਚੱਲੇ
ਮਾਂ ਦਰਗਾਹ ਪਾਵਹ ਮਾਣ।
ਸਤੇ ਨੂੰ ਦਰਗਾਹ ਵਿੱਚ ਵੀ ਮਾਨ ਸਤਿਕਾਰ ਪ੍ਰਾਪਤ ਹੋਵੇਗਾ।
ਨਾਨਕ ਜੇ ਨਾਮ ਨਾ ਚੇਤਨੀ।
ਹਜ਼ੂਰ ਕਦਮ ਕਰਦੇ ਨੇ ਜਿਹੜੇ ਮਨੁੱਖ ਜਿਹੜੇ ਪੁਰਖ ਨਾਮ ਨੂੰ ਚੇਤੇ ਨਹੀਂ ਕਰਦੇ।
ਤਿਗ ਪਹਿਨਣ ਤਿਗ ਖਾਣ।
ਸੱਚੇ ਪਾਤਸ਼ਾਹ ਵੀ ਕਹਿੰਦੇ ਸੇਖ ਉਹਨਾਂ ਦਾ ਪਹਿਨਣਾ ਵੀ ਤ੍ਰਿਗ ਹੈ ਤੇ ਉਹਨਾਂ ਦਾ ਖਾਣਾ ਵੀ ਤ੍ਰਿਗ ਹੈ। ਸਤਿਗੁਰੂ ਜੀ ਨੇ ਬਿਲਾਵਲ ਰਾਜ ਵਿੱਚ ਵੀ ਜ਼ਿਕਰ ਕੀਤਾ ਹੈ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਸਮਝਾ ਜੀ ਕਿਸੇ ਨੂੰ ਸੌ ਵਾਰ ਲਾਣਤ ਕਹੀਏ ਨਾ ਇੱਕ ਫਿੱਟੇ ਮੂੰਹ ਬਣਦੀ ਹੈ ਤੇ ਜੇ ਕਿਸੇ ਨੂੰ ਸੌ ਵਾਰ ਫਿੱਟੇ ਮੂੰਹ ਕਹੀਏ ਤੇ ਇੱਕ ਧ੍ਰਿਗ ਬਣਦੀ ਹੈ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਉਹਨਾਂ ਦੇ ਖਾਣ ਪੀਣ ਨੂੰ ਵੀ ਧ੍ਰਿਗ ਹੈ ਤੇ ਉਹਨਾਂ ਦੀ ਨੀਂਦ ਪ੍ਰਾਪਤ ਕਰਨ ਨੂੰ ਵੀ ਧ੍ਰਿਗ ਹੈ ਤੇ ਉਹਨਾਂ ਦੇ ਕੱਪੜੇ ਪਹਿਨਣ ਨੂੰ ਵੀ ਧ੍ਰਿਗ ਹੈ ਜਿਹੜੇ ਨਾਮ ਨੂੰ ਚੇਤੇ ਨਹੀਂ ਕਰਦੇ। ਉਹਨਾਂ ਦਾ ਜੀਵਨ ਕੈਸੇ ਹੈ? ਸਤਿਗੁਰੂ ਜੀ ਕਹਿੰਦੇ ਨੇ ਜਿਉਂ ਕੂਕਰ ਬੀਟੜ ਮਹਿਤਾ। ਜਿਵੇਂ ਕੁੱਤਾ ਜੂਠੇ ਭਾਂਡਿਆਂ ਵਿੱਚ ਮੂੰਹ ਪਾਉਂਦਾ ਨਾ ਜੂਠ ਕਰਦਾ ਹੈ ਜਿਹੜੇ ਨਾਮ ਨਹੀਂ ਜਪਦੇ ਵਾਹਿਗੁਰੂ ਨੂੰ ਚੇਤੇ ਕਰਕੇ ਭੋਜਨ ਨਹੀਂ ਛਕਦੇ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦਾ ਜੀਵਨ ਤੇ ਐਸਾ ਹੈ ਜਿਹੜੇ ਨਾਮ ਨੂੰ ਚੇਤੇ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਵਰਨ ਸਵਰਨੇ ਪਹਿਲੇ ਹੋਏ ਵਸਤਰਾਂ ਨੂੰ ਕੱਪੜਿਆਂ ਨੂੰ ਤ੍ਰਿਗਾਕਾਰ ਹੈ ਤੇ ਉਹਨਾਂ ਦੇ 36 ਪ੍ਰਕਾਰ ਦੇ ਖਾਧੇ ਭੋਜਨਾਂ ਨੂੰ ਵੀ ਤ੍ਰਿਗ ਹੈ।
ਮਹੱਲਾ ਤੀਜਾ।
ਹਾਂਜੀ
ਹਰ ਗੁਣ ਟੋਟ ਨਾ ਆਵਈ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੂਜੇ ਸਲੋਕ ਵਿੱਚ ਕਦਮ ਕਰਦੇ ਨੇ ਹਰ ਗੁਣ ਤੋਟ ਦਾ ਆ ਗਈ। ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਇਤਨੇ ਕਦੇ ਕਿ ਉਹਨਾਂ ਦੇ ਸੰਗਤ ਵੀ ਕਦੇ ਤੋਟ ਨਹੀਂ ਆਉਂਦੀ। ਵਾਹਿਗੁਰੂ ਦੇ ਪਾਰੇ ਉਪਕਾਰ ਵਿੱਚ ਕਦੇ ਵੀ ਘਾਟਾ ਨਹੀਂ ਪੈਂਦਾ।
ਕੀਮਤ ਕਹਿਣ ਨਾ ਜਾਏ
ਅਤੇ ਨਾ ਹੀ ਕੋਈ ਵਾਹਿਗੁਰੂ ਦੇ ਗੁਣਾਂ ਦੀ ਕੀਮਤ ਦੱਸ ਸਕਦਾ। ਉਹਦੇ ਗੁਣ ਇੰਨੇ ਕਦੇ ਇੰਨੀ ਉਹਦੀ ਕੀਮਤ ਹੈ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਉਹਦੇ ਗੁਣਾਂ ਦੀ ਕੋਈ ਕੀਮਤ ਵੀ ਨਹੀਂ ਕਹਿ ਸਕਦਾ।
ਨਾਨਕ ਗੁਰਮੁਖ ਹਰ ਗੁਣ ਰਵੈ।
ਹਜ਼ੂਰ ਕਹਿੰਦੇ ਜਿਹੜੇ ਗੁਰਮੁਖ ਨੇ ਨਾ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ ਉਹ ਵਾਹਿਗੁਰੂ ਦੇ ਗੁਣਾਂ ਦਾ ਉਚਾਰਨ ਕਰਦੇ ਨੇ।
ਗੁਣ ਮਹਿ ਰਹਿ ਸਮਾਏ
ਅਤੇ ਵਾਹਿਗੁਰੂ ਦੇ ਗੁਣਾਂ ਵਿੱਚ ਹੀ ਉਹ ਸਮਾਏ ਰਹਿੰਦੇ ਨੇ ਅਭੇਦ ਰਹਿੰਦੇ ਨੇ। ਸੰਗਤ ਜੀ ਵਾਹਿਗੁਰੂ ਨੇ ਉਹਨਾਂ ਦੀ ਜੀਤੀ ਪਰਉਪਕਾਰ ਇਤਲਾਈ ਹੈ ਕਿ ਉਹ ਸਦਾ ਹੀ ਵਾਹਿਗੁਰੂ ਦੇ ਰਿਤੇ ਪਰਉਪਕਾਰ ਕਰਦੇ ਰਹਿੰਦੇ ਨੇ ਤੇ ਸਦਾ ਹੀ ਇਹਨਾਂ ਪਰਉਪਕਾਰਾਂ ਵਿੱਚ ਸਮਾਏ ਰਹਿੰਦੇ ਨੇ।
ਪੌੜੀ
ਕੰਮ ਗੁਰੂ ਰਾਮਦਾਸ ਪਾਤਸ਼ਾਹ ਜੀ ਕਦਮ ਕਰਦੇ ਨੇ।
ਹਰ ਚੋਲੀ ਦੇਹ ਸਵਾਰੀ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀ ਦੇਹ ਹੈ ਨਾ, ਇਹ ਜਿਹੜਾ ਸਾਡਾ ਸਰੀਰ ਹੈ, ਸੰਗਤ ਜੀ, ਇਹ ਹਰੀ ਵਾਹਿਗੁਰੂ ਪਰਮੇਸ਼ਰ ਨੇ ਚੋਲੀ ਜਿਹੜੀ ਇਹ ਸਵਾਰਨਾ ਕੀਤੀ ਹੈ। ਜਿਵੇਂ ਪੁਰਾਤਨ ਸਮੇਂ ਮਾਈਆਂ ਚੋਲੀ ਕੱਢ ਕੇ ਉਹਦੇ ਤੇ ਕਢਾਈ ਆਦਿ ਕਾਪੜੇ ਹੱਥੀ ਕਰਕੇ ਪਹਿਨਿਆ ਕਰਦੀਆਂ ਸੀ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਇਹ ਕਾਇਆ ਰੂਪੀ ਦੇਹ ਰੂਪੀ ਜਿਹੜੀ ਚੋਲੀ ਹੈ ਨਾ, ਇਹ ਵਾਹਿਗੁਰੂ ਨੇ ਕਿਰਪਾ ਕਰਕੇ ਸਵਾਰਨੀ ਕੀਤੀ
ਹੈ। ਭਗਤ ਕਰ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੱਢ ਪਹਿਦੀ ਭਗਤ ਕਰ, ਇਹਦੇ ਤੇ ਸੰਗਤ ਜੀ ਭਗਤੀ ਦੀ ਕਢਾਈ ਕਰਕੇ ਤੇ ਕੁਝ ਗੁਰੂ ਕੇ ਸਿੱਖਾਂ ਨੇ ਇਹਨੂੰ ਪਹਿਨਣਾ ਕੀਤਾ ਹੈ, ਸਾਰੇ ਨਹੀਂ, ਕਿਉਂਕਿ ਜਿਨ੍ਹਾਂ ਦੇ ਮਨ ਵਿੱਚ ਚਾਉ ਹੁੰਦਾ ਹੈ ਨਾ, ਸੰਗਤ ਜੀ ਇਹ ਪੁਰਾਣੇ ਸਮੇਂ ਸਾਡੀਆਂ ਮਥਾਵਾਂ ਕੱਪੜਾ ਖਰੀਦ ਕੇ ਫਿਰ ਉਹਦੇ ਤੇ ਆਪਣੀ ਮਰਜ਼ੀ ਦੀ ਕਢਾਈ ਕਰਿਆ ਕਰਦੀਆਂ ਸਨ। ਅੱਜ ਕੱਲ੍ਹ ਤਾਂ ਸਭ ਕੁਝ ਬਾਜ਼ਾਰੀ ਹੋ ਗਿਆ ਹੈ, ਬਾਜ਼ਾਰ ਵਿੱਚੋਂ ਕੱਪੜਾ ਕੱਢਿਆ ਕਢਾਇਆ ਹੀ ਲੈ ਜਾਂਦਾ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਗੁਰੂ ਕੇ ਲਾਲ, ਗੁਰੂ ਕੇ ਸਿੱਖ, ਗੁਰਮੁਖ ਪਿਆਰੇ, ਸੰਗਤ ਜੀ ਇਹ ਦੇਹ ਰੂਪੀ ਜਿਹੜੀ ਚੋਲੀ ਹੈ ਨਾ, ਇਹਨੂੰ ਭਗਤੀ ਦੀ ਕਢਾਈ ਕਰਕੇ ਆਪਣੇ ਸਰੀਰ ਤੇ ਪਹਿਣ ਦੇ।
ਹਰ ਪਾਟ ਲੱਗਾ ਅਧਿਕਾਰੀ,
ਪਾਟ ਦਾ ਅਰਥ ਹੈ ਕੱਪੜਾ। ਸਤਿਗੁਰੂ ਜੀ ਕਹਿੰਦੇ ਨੇ ਇਸ ਦੇਹ ਰੂਪੀ ਚੋਲੀ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੱਤਾਂ ਰੂਪੀ ਅਧਿਕ ਕੱਪੜਾ ਲਾਉਣਾ ਕੀਤਾ।
ਬਹੁ ਬਹੁ ਬਿਦ ਭਾਤ ਕਰ,
ਬਹੁ ਬਹੁ ਦਾ ਅਰਥ ਹੈ ਬਹੁਤ ਤੋਂ ਬਹੁਤ, ਵਿਦ ਵਿਧੀਆਂ ਕਰਕੇ, ਭਾਂਤ ਦਾ ਅਰਥ ਹੈ ਪ੍ਰਕਾਸ਼। ਜਿਵੇਂ ਚੋਲੀ ਦੇ ਉੱਤੇ ਸੰਗਤ ਜੀ ਕਢਾਈ ਕੀਤੀ, ਉਹਦੇ ਵਿੱਚ ਸਿਤਾਰੇ ਆਦਿ ਕਲਾਏ ਤੇ ਉਹ ਜਿਹੜੇ ਸਿਤਾਰੇ ਸੀ ਨਾ, ਉਹ ਚਮਕਦੇ ਸੀ। ਇਸੇ ਤਰ੍ਹਾਂ ਬ੍ਰਹਮਾਕਾਰ ਰੂਪੀ ਸੂਈ ਦੇ ਵਿੱਚ ਪ੍ਰੇਮ ਰੂਪੀ ਧਾਗਾ ਪਾ ਕੇ ਸੰਗਤ ਜੀ ਜਦੋਂ ਨਾਮ ਰੂਪੀ ਸਿਤਾਰੇ ਜੜੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਦੇਹ ਰੂਪੀ ਜਿਹੜੀ ਚੋਲੀ ਹੈ ਨਾ, ਇਹ ਬਹੁਤ ਤੇ ਬਹੁਤ ਵਿਧੀਆਂ ਕਰਕੇ ਪ੍ਰਕਾਸ਼ ਦੀ ਹੈ।
ਬੂਜੈ ਬੂਜਣਹਾਰਾ,
ਪਰ ਕੋਈ ਸਮਝਣ ਵਾਲਾ ਵੀ ਇਸ ਗੱਲ ਨੂੰ ਸਮਝਦਾ।
ਅੰਤਰ ਵਿਵੇਕ ਕਰ,
ਸੰਗਤ ਜੀ ਜਿਨ੍ਹਾਂ ਦੀ ਅੰਤਰ ਮੁਖੀ ਬਿਰਤੀ ਹੈ ਔਰ ਜਿਨ੍ਹਾਂ ਦੇ ਅੰਦਰ ਵਿਵੇਕ ਗਿਆਨ ਹੈ ਔਰ ਜਿਹੜੇ ਦੋਹਾਂ ਤੋਂ ਇੱਕ ਹੋਣ ਦਾ ਨਿਹਚਾ ਰੱਖਦੇ ਨੇ ਨਾ, ਕਿ ਅਸੀਂ ਬਿਦ ਏਕ, ਦੋਹਾਂ ਤੋਂ ਇੱਕ ਹੋਣਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਕੋਈ ਵਿਰਲੇ ਵਿਰਲੇ ਟਾਵੇ ਟਾਵੇ ਬਿਜੜਾ ਕਰਦੇ ਨੇ।
ਹੋ ਬੂਜਾ ਇਹ ਵਿਵੇਕ,
ਗੁਰੂ ਅਤੇ ਪਰਮੇਸ਼ਰ ਦੇ ਗਿਆਨ ਨੂੰ ਸਤਿਗੁਰੂ ਜੀ ਕਹਿੰਦੇ ਨੇ ਇਹ ਪੁਰਖ ਸਮਝਦੇ ਨੇ।
ਜਿਸ ਬੁਝਾਏ ਆਪ ਹਾਰ,
ਹਰੀ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਨੂੰ ਆਪ ਸਮਝਾਉਂਦਾ ਹੈ, ਇਹ ਸਮਝਦੇ ਨੇ ਗੁਰੂ ਦੇ ਗਿਆਨ ਨੂੰ, ਪਰਮੇਸ਼ਰ ਦੇ ਗਿਆਨ ਨੂੰ।
ਧੰਨ ਨਾਨਕ ਕਹੈ ਵਿਚਾਰਾ,
ਹਜ਼ੂਰ ਕਹਿੰਦੇ ਨੇ ਜਨ ਦਾਸ ਇਹ ਵਿਚਾਰ ਕਤਨ ਕਰਦਾ।
ਗੁਰਮੁਖ ਹਾਰ ਸਤ ਹਾਰ,
ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਗੁਰਮੁਖ ਪਾਈ ਧਾਰਨ ਕੀਤੀ ਹੈ, ਸਤ ਨਿਸ਼ਚੇ ਕਰਕੇ, ਸੰਗਤ ਜੀ ਉਹ ਹਾਰ ਹਰੀ ਪਰਮੇਸ਼ਰ ਦਾ ਹੀ ਰੂਪ ਬਣ ਜਾਂਦੇ ਨੇ। ਹਰ ਹਰ ਜਗ ਵਿਵੇਕ ਹੈ, ਵਿਦ ਵਿਚਾਰ ਕਚ ਨਾ ਹੈ। ਸੰਗਿਆ ਜੀ, ਉਹਨਾਂ ਵਿੱਚ ਤੇ ਪਰਮੇਸ਼ਰ ਦੇ ਵਿੱਚ ਫਿਰ ਕੋਈ ਅੰਤਰ ਨਹੀਂ ਰਹਿ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਉਹ ਗੁਰਮੁਖ ਨਿਸ਼ਚੇ ਕਰਕੇ ਹਰੀ ਵਾਹਿਗੁਰੂ ਦਾ ਰੂਪ ਬਣ ਜਾਂਦੇ ਨੇ। ਸੰਤ ਅਨੰਤ ਅੰਤਰ ਨਾਹੀ, ਉਹਨਾਂ ਗੁਰਮੁਖਾਂ ਸ਼ਾਂਤ ਸਰੂਪ ਗੁਰਮੁਖਾਂ ਦੇ ਵਿੱਚ ਤੇ ਵਾਹਿਗੁਰੂ ਦੇ ਵਿੱਚ ਫਿਰ ਕੋਈ ਅੰਤਰ ਨਹੀਂ ਰਹਿ ਜਾਂਦਾ। ਉਹ ਵਾਹਿਗੁਰੂ ਦਾ ਰੂਪ ਹੋ ਜਾਂਦੇ ਨੇ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਸੀ। ਰਾਮ ਕਲੀ ਦੱਕੜੀ ਦੇ ਵਿੱਚ ਚੱਲ ਰਹੀ ਇਹ ਓਅੰਕਾਰ ਬਾਣੀ ਦੀ ਲੜੀਵਾਰ ਕਥਾ ਦੀ ਵਿਚਾਰ ਪਿਆਰ ਸਾਹਿਬ ਸਰਵਨ ਕਰੀਏ ਵੀ।
ਗਿਆਨੋ ਬੋਲੇ ਆਪੇ ਬੂਝੈ।
ਸੰਗਤ ਜੀ, ਗਿਆਨੋ ਦਾ ਅਰਥ ਹੈ ਗਿਆਨ। ਗੁਰੂ ਸਤ ਸਰੂਪ ਹੋ ਕਰਕੇ ਜਦੋਂ ਗਿਆਨ ਬੋਲਦਾ ਹੈ ਤਾਂ ਗੁਰੂ ਤੇ ਸਿੱਖ ਜਗਿਆਸੂ ਗਿਆਨ ਉਸ ਗਿਆਨ ਨੂੰ ਬੁੱਝੇ ਸਮਝ ਲੈਂਦੇ ਨੇ। ਭਾਵੇਂ ਵਿਦਵਾਨਾਂ ਨੇ ਇਹਦੇ ਅਰਥ ਹੋਰ ਵੀ ਬੜੇ ਡੂੰਘਾਈ ਵਿੱਚ ਕੀਤੇ ਨੇ। ਔਰ ਡਾਕਟਰ ਭਾਈ ਵੀਰ ਸਿੰਘ ਜੀ ਦੇ ਉੱਤੇ ਇਹ ਵੀ ਲਿਖਿਆ ਕਿ ਗਿਆਨੋਂ ਦਾ ਅਰਥ ਗਿਆਨ ਕਰਨਾ ਇਹ ਠੀਕ ਨਹੀਂ ਹੈਗਾ। ਗੁਰੂ ਜਦੋਂ ਬੋਲਦਾ ਹੈ ਤੇ ਸੰਗਤ ਜੀ ਜਗਿਆਸੂ ਜਿਹੜਾ ਮੈਂ ਉਹਨੂੰ ਸਮਝਦਾ ਹੈ।
ਆਪੇ ਸਮਝੈ ਆਪੇ ਸੂਝੈ
ਤੇ ਆਪ ਹੀ ਤੁਮ ਪਦ ਦੇ ਅਰਥਾਂ ਨੂੰ ਸਮਝਦਾ ਹੈ ਤੇ ਆਪ ਹੀ ਉਹਨੂੰ ਤੱਤ ਪਦ ਅਰਥ ਦੇ ਜਿਹੜੇ ਨੇ ਸੰਗਤ ਜੀ ਉਹ ਅਰਥ ਦੇਸਾਉਂਦੇ ਨੇ।
ਗੁਰ ਕਾ ਕਹਿਆ ਅੰਕ ਸੁਮਾਵੈ।
ਗੁਰੂ ਦਾ ਉਪਦੇਸ਼ ਜਿਸ ਪੁਰਖ ਦੇ ਅੰਕ ਹਿਰਦੇ ਵਿੱਚ ਸਮਾ ਜਾਵੇ।
ਨਿਰਮਲ ਸੂਚੇ ਸਾਚੋ ਭਾਵੈ।
ਸੰਗਤ ਜੀ ਉਹ ਨਿਰਮਲ ਨੇ, ਉਹ ਪਵਿੱਤਰ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ। ਉਹ ਵਿਕਾਰਾਂ ਵੱਲੋਂ ਨਿਰਮਲ ਪਵਿੱਤਰ ਹੋ ਜਾਂਦੇ ਨੇ ਅਤੇ ਇਸੇ ਤਰ੍ਹਾਂ ਹੀ ਨਿਰਮਲ ਸੂਚੇ। ਸੂਚੇ ਦਾ ਅਰਥ ਵੀ ਪਵਿੱਤਰ ਹੈ ਤੇ ਸੰਗਤ ਜੀ ਫਿਰ ਉਹ ਪਵਿੱਤਰ ਤੋਂ ਪਵਿੱਤਰ ਹੋ ਜਾਂਦੇ ਨੇ, ਜਿਹਨੂੰ ਆਪਾਂ ਨਿਰਮਲ ਤੋਂ ਨਿਰਮਲ ਕਹਿ ਦਿੰਦੇ ਹਾਂ। ਉਹ ਪਵਿੱਤਰ ਤੋਂ ਪਵਿੱਤਰ ਨੇ ਤੇ ਸੱਚੇ ਵਾਹਿਗੁਰੂ ਨੂੰ ਭਾ ਜਾਂਦੇ ਨੇ। ਉਹੀ ਭਾਉਂਦੇ ਨੇ ਜਿਹੜੇ ਪਵਿੱਤਰ ਨੇ। ਜਿਹੜੇ ਭਾਂਡੇ ਨੂੰ ਮੈਲ ਲੱਗੀ ਹੋਵੇ ਨਾ, ਇਹ ਭਾਂਡਾ ਵਾਹਿਗੁਰੂ ਨੂੰ ਭਾਉਂਦਾ ਨਹੀਂ। ਸੰਗਤ ਜੀ, ਜਿਸ ਬੱਚੇ ਦੇ ਮਿੱਟੀ ਘੱਟਾ ਲੱਗਾ ਹੋਵੇ, ਕੱਪੜੇ ਗੰਦੇ ਹੋਣ, ਕੋਈ ਵੀ ਬੰਦਾ ਉਸ ਬੱਚੇ ਨੂੰ ਪਸੰਦ ਨਹੀਂ ਕਰਦਾ ਤੇ ਜੇ ਬੱਚਾ ਸਾਫ ਸੁਥਰਾ ਹੋਵੇ, ਸੋਹਣੇ ਕੱਪੜੇ ਪਾਏ ਹੋਣ ਤੇ ਹਰੇਕ ਬੰਦੇ ਦਾ ਜੀ ਕਰਦਾ ਕਿ ਮੈਂ ਇਹਨੂੰ ਚੁੱਕਾਂ। ਇਹ ਸਾਡੇ ਜੀਵਨ ਦੀ ਕਹਾਵਤ ਹੈ। ਜਿਨ੍ਹਾਂ ਨੇ ਆਪਣੇ ਇਸ ਦੇਹ ਰੂਪੀ ਚੋਲੀ ਨੂੰ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਸਵਾਰ ਲਿਆ, ਸੰਗਤ ਜੀ, ਫਿਰ ਵਾਹਿਗੁਰੂ ਉਹਨਾਂ ਨੂੰ ਪਸੰਦ ਕਰਦਾ ਹੈ। ਤੇ ਜਿਨ੍ਹਾਂ ਦੇ ਅਜੇ ਇਹ ਦੇਹ ਰੂਪੀ ਚੋਲੀ ਵਿਕਾਰਾਂ ਨਾਲ ਲਿਬੜੀ ਹੋਈ ਹੈ ਨਾ, ਵਾਹਿਗੁਰੂ ਉਹਨਾਂ ਨੂੰ ਪਸੰਦ ਨਹੀਂ ਕਰਦਾ, ਉਹ ਵਾਹਿਗੁਰੂ ਨੂੰ ਭਾਉਂਦੇ ਨਹੀਂ।
ਗੁਰ ਸਾਗਰ ਰਤਨੀ ਨਹੀਂ ਟੋਟ।
ਗੁਰੂ ਸਮੁੰਦਰ ਦੀ ਨਿਆਈ ਹੈ ਤੇ ਗੁਰੂ ਦੇ ਵਿੱਚ ਸੰਗਤ ਜੀ ਵਿਵੇਕ ਗਿਆਨ ਇਤਿਆਦਿਕ ਜਿਹੜੇ ਰਤਨ ਨੇ ਇਹਨਾਂ ਦੀ ਤੋੜ ਨਹੀਂ, ਸ਼ੁਭ ਗੁਣਾਂ ਦੀ ਕੋਈ ਘਾਟ ਨਹੀਂ।
ਨਾਲ ਪਦਾਰਥ ਸਾਚ ਅਖੋਟ,
ਲਾਲ ਦਾ ਅਰਥ ਹੈ ਪ੍ਰੇਮ। ਸਤਿਗੁਰਾਂ ਦੇ ਕੋਲ ਜੋ ਪ੍ਰੇਮ ਰੂਪੀ ਪਦਾਰਥ ਹੈ ਨਾ ਸੰਗਤ ਜੀ, ਇਹ ਸੱਚਾ ਤੇ ਅਖੁੱਟ ਹੈ, ਕਦੇ ਵੀ ਇਹ ਮੁੱਕਣ ਵਾਲਾ ਪਦਾਰਥ ਨਹੀਂ। ਜਿੱਥੇ ਚਾਰ ਪਦਾਰਥ ਮੰਨੇ ਨੇ ਵਿਦਵਾਨਾਂ ਨੇ, ਧਰਮ ਅਰਥ ਕਾਮ ਤੇ ਲੋਕ, ਇਸੇ ਤਰ੍ਹਾਂ ਗੁਰਮਤ ਦੇ ਅਨੁਸਾਰ ਵੀ ਚਾਰ ਪਦਾਰਥ ਮੰਨੇ ਨੇ, ਗਿਆਨ ਪਦਾਰਥ, ਪ੍ਰੇਮ ਪਦਾਰਥ, ਨਾਮ ਪਦਾਰਥ ਤੇ ਆਦਿਕ। ਜਿਹੜਾ ਪ੍ਰੇਮ ਪਦਾਰਥ ਹੈ ਨਾ ਜੀ, ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਇਹ ਪਦਾਰਥ ਕਦੇ ਮੁੱਕਦਾ ਨਹੀਂ। ਜਿਵੇਂ ਜਿਵੇਂ ਆਪਾਂ ਪ੍ਰੇਮ ਕਰਦੇ ਹਾਂ ਵਾਹਿਗੁਰੂ ਦੀ ਲੁਕਾਈ ਨਾਲ, ਇਸ ਲੁਕਾਈ ਵਿੱਚ ਵਾਹਿਗੁਰੂ ਨੂੰ ਜਾਣ ਕੇ ਸੰਗਤ ਜੀ, ਤਿਵੇਂ ਤਿਵੇਂ ਇਹ ਪ੍ਰੇਮ ਪਦਾਰਥ ਵਧਦਾ ਹੈ, ਇਹ ਘਟਦਾ ਨਹੀਂ।
ਗੁਰ ਕਹਿਆ ਸਾਕਾਰ ਕਮਾਲ,
ਗੁਰੂ ਸਾਹਿਬ ਜੀ ਨੇ ਕਿਹਾ ਭਾਈ ਤੁਸੀਂ ਕਾਰ ਕਰੋ, ਸੇਵਾ ਕਰੋ। ਗੁਰੂ ਨੇ ਹੁਕਮ ਕੀਤਾ ਕਿ ਤੁਸੀਂ ਆ ਗੁਰੂ ਦਾ ਮੰਤਰ ਕਮਾਓ।
ਗੁਰ ਕੀ ਕਰਨੀ ਕਾਹੇ ਧਾਵੋ,
ਪਰ ਗੁਰੂ ਦੀ ਕਰਨੀ ਵੱਲ ਤੁਸੀਂ ਕਿਉਂ ਦੌੜਦੇ ਹੋ ਕਿ ਗੁਰੂ ਆਹ ਕੰਮ ਕਰਦਾ ਤੇ ਅਸੀਂ ਕਿਉਂ ਪਿੱਛੇ ਰਹੀਏ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨਹੀਂ, ਜੋ ਗੁਰੂ ਨੇ ਤੁਹਾਨੂੰ ਉਪਦੇਸ਼ ਦਿੱਤਾ ਨਾ ਉਹਦੀ ਕਾਰ ਕਰੋ, ਉਹਦੀ ਕਮਾਈ ਕਰੋ। ਸਤਿਗੁਰੂ ਨਾਨਕ ਦੇਵ ਜੀ ਸਮੁੰਦਰ ਤੇ ਜਾ ਰਹੇ ਸੀ ਨਾਲ ਭਾਈ ਬਾਲਾ ਤੇ ਭਾਈ ਮਰਦਾਨਾ ਜੀ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਤੁਸੀਂ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦੇ ਹੋ, ਮੇਰੇ ਪਿੱਛੇ ਪਿੱਛੇ ਤੁਰੇ ਆਓ। ਸੰਗਤ ਜੀ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦੇ ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਪਿੱਛੇ ਜਾ ਰਹੇ ਸੀ। ਇਹ ਗੁਰੂ ਨਾਨਕ ਦੇ ਦੋਵੇਂ ਅਨੰਤ ਪਿਆਰੇ ਗੁਰਸਿੱਖ। ਸਤਿਗੁਰੂ ਪਾਤਸ਼ਾਹ ਜੀ ਨੇ ਕੁਛ ਅੱਗੇ ਜਾ ਕੇ ਸੋਹਮ ਸੋਹਮ ਦਾ ਜਾਪ ਸ਼ੁਰੂ ਕਰ ਦਿੱਤਾ ਤੇ ਭਾਈ ਮਰਦਾਨਾ ਜੀ ਨੇ ਸੋਚਿਆ ਕਿ ਹੋ ਸਕਦਾ ਇਹ ਕੋਈ ਵੱਡਾ ਮੰਤਰ ਹੋਵੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ੁਰੂ ਕਰ ਦਿੱਤਾ ਹੈ ਤੇ ਮੈਂ ਵੀ ਕਿਉਂ ਨਾ ਕਰਾਂ। ਤੇ ਸੰਗਤ ਜੀ ਜਿਹੜੇ ਭਾਈ ਮਰਦਾਨਾ ਜੀ ਵੀ ਵਾਹਿਗੁਰੂ ਗੁਰ ਮੰਤਰ ਨੂੰ ਛੱਡ ਕੇ ਤੇ ਸੋਹਮ ਸੋਹਮ ਕਰਨ ਲੱਗੇ ਨਾ, ਤੇ ਸਮੁੰਦਰ ਵਿੱਚ ਡੁਬਕੀਆਂ ਲਾਉਣ ਲੱਗ ਪਏ। ਗੁਰੂ ਨਾਨਕ ਦੇਵ ਜੀ ਨੇ ਮੇਰੇ ਪਿੱਛਾ ਭੌਂ ਕੇ ਵੇਖਿਆ ਕਿ ਮਰਦਾਨਾ ਡੁੱਬ ਰਿਹਾ ਸੀ। ਅਦੂਰ ਕਹਿਣ ਲੱਗੇ ਮਰਦਾਨਾ ਵਾਹਿਗੁਰੂ ਕਹੋ। ਇਤਿਹਾਸ ਵਿੱਚ ਜ਼ਿਕਰ ਆਇਆ ਹੈ ਜਦੋਂ ਮਰਦਾਨੇ ਨੇ ਫਿਰ ਵਾਹਿਗੁਰੂ ਗੁਰਮੰਤਰ ਦਾ ਜਾਪ ਸ਼ੁਰੂ ਕੀਤਾ ਤੇ ਸੰਗਤ ਜੀ ਫਿਰ ਉਸੇ ਤਰ੍ਹਾਂ ਹੀ ਜਲ ਦੇ ਉੱਤੇ ਤੁਰੇ ਜਾ ਰਹੇ ਸੀ ਜਿਵੇਂ ਧਰਤੀ ਤੇ ਤੁਰਦੇ। ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਨੇ ਤੇ ਕਿਹਾ ਹੈ ਭਾਈ ਵਾਹਿਗੁਰੂ ਗੁਰਮੰਤਰ ਦੀ ਕਮਾਈ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ, ਆਗਿਆ ਭਈ ਅਕਾਲ ਕੀ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੀ ਸਤਿਗੁਰਾਂ ਨੇ ਆਗਿਆ ਕੀਤੀ, ਹੁਕਮ ਕੀਤਾ ਹੈ ਕਿ ਅਸੀਂ ਗੁਰੂ ਦੀ ਆਗਿਆ ਤੇ ਦੁਬਾਰੇ ਹੋ ਕੇ ਤੁਰੇ ਫਿਰਦੇ, ਕਦੀ ਕਿਸੇ ਕੋਲ ਕਦੀ ਕਿਸੇ ਕੋਲ। ਤੇ ਸਤਿਗੁਰੂ ਜੀ ਕਹਿੰਦੇ ਫਿਰ ਸਾਨੂੰ ਕੀ ਪ੍ਰਾਪਤ ਹੋਵੇਗਾ। ਇਸ ਕਰਕੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਹਜ਼ੂਰ ਕਹਿੰਦੇ ਨੇ ਗੁਰੂ ਨੇ ਤਾਂ ਹੁਕਮ ਕੀਤਾ ਭਾਈ ਤੁਸੀਂ ਕਮਾਈ ਕਰੋ, ਗੁਰਮੰਤਰ ਦੀ ਕਮਾਈ ਕਰੋ, ਗੁਰੂ ਕੀ ਬਾਣੀ ਪੜ੍ਹਨ ਦੀ ਕਮਾਈ ਕਰੋ, ਸੇਵਾ ਦੀ ਕਮਾਈ ਕਰੋ। ਤੇ ਅਸੀਂ ਗੁਰੂ ਦੀ ਕਰਨੀ ਵੱਲੇ ਹੀ ਤੌਰ ਪਏ ਤੇ ਜੋ ਗੁਰੂ ਕਰਦਾ ਉਹ ਅਸੀਂ ਕਰੀਏ। ਤੇ ਗੁਰੂ ਤਾਂ ਸਰਬੱਜ ਹੈ, ਸਮਰੱਥ ਹੈ, ਗੁਰੂ ਤੇ ਮੁਰਦਿਆਂ ਨੂੰ ਜਿੰਦਾ ਕਰ ਸਕਦਾ ਹੈ। ਤੇ ਜਿਹੜਾ ਗੁਰੂ ਦੀ ਕਰਨੀ ਵੱਲੇ ਦੌੜਦਾ ਸਕਦਾ ਜੀ, ਫਿਰ ਕਿਸੇ ਮੁਰਦੇ ਨੂੰ ਜਿੰਦਾ ਨਹੀਂ ਕਰ ਸਕਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਗੁਰ ਕਹਿਆ ਸਾਕਾਰ ਕਮਾਓ, ਗੁਰੂ ਨੇ ਹੁਕਮ ਕੀਤਾ ਭਾਈ ਤੁਸੀਂ ਕਮਾਈ ਕਰੋ, ਗੁਰੂ ਦੀ ਕਰਨੀ ਵਾਲੇ ਪਾਸੇ ਨਾ ਦੌੜੋ।
ਨਾਨਕ ਗੁਰਮਤ ਸਾਚ ਸਮਾਵੋ,
ਹਜ਼ੂਰ ਕਹਿੰਦੇ ਗੁਰੂ ਦੀ ਮਤ ਲੈ ਕੇ, ਗੁਰੂ ਦੇ ਉਪਦੇਸ਼ ਨੂੰ ਲੈ ਕੇ ਕਮਾਈ ਕਰਕੇ ਸੱਚ ਵਿਚ ਸਮਾਉਣਾ ਕਰੋ। ਅਭੇਦ
ਟੂਟੇ ਨੇਹ ਕੇ ਬੋਲਾ ਸਹੀ,
ਸਹੀ ਦਾ ਅਰਥ ਹੈ ਨਿਸ਼ਚੇ ਕਰਕੇ। ਸੰਗਤ ਜੀ, ਨਿਸ਼ਚੇ ਕਰਕੇ ਜਦੋਂ ਕੋਈ ਜੀਵ ਬੁਰੇ ਬੋਲ ਬੋਲਦਾ ਨਾ, ਕਿ ਸਤਿਗੁਰੂ ਜੀ ਕਹਿੰਦੇ ਨੇ ਟੂਟੇ ਨੇਹ, ਉਦੋਂ ਉਹਦਾ ਨੇਹ ਪਿਆਰ ਜਿਹੜਾ ਟੁੱਟ ਜਾਂਦਾ ਹੈ। ਦੋਵੇਂ ਜੀ ਸਹੀ ਦਾ ਅਰਥ ਸਹੀ ਵੀ ਕੀਤਾ ਵਿਦਵਾਨਾਂ ਨੇ, ਸਹੀ ਤੋਂ ਭਾਵ ਇਸਤਰੀ। ਜੇ ਇਸਤਰੀ ਆਪਣੇ ਘਰ ਵਾਲੇ ਨੂੰ ਬੁਰੇ ਬੋਲ ਬੋਲਣ ਲੱਗ ਪਵੇ ਨਾ, ਤੇ ਉਹ ਜੀਆਂ ਦੋਹਾਂ ਜੀਆਂ ਦਾ ਆਪਸੀ ਪਿਆਰ ਟੁੱਟ ਜਾਂਦਾ ਹੈ। ਟੂਟੇ ਨੇਹ ਕਿ ਬੋਲੇ ਸਹੀ, ਜਦੋਂ ਸਹੀ ਸਖੀ ਇਸਤਰੀ ਆਪਣੇ ਭਰਤੇ ਨੂੰ ਮਾੜੇ ਬੋਲ ਬੋਲਦੀ ਹੈ ਤੇ ਸੰਗਤ ਜੀ, ਫਿਰ ਉੱਥੇ ਉਹ ਨਹੀਂ ਟੁੱਟ ਜਾਂਦਾ। ਇੱਕ ਵਾਰੀ ਇੱਕ ਤਰਕਾਨ ਜੰਗਲ ਦੇ ਵਿੱਚ ਲੱਕੜਾਂ ਕੱਟਣ ਜਾਇਆ ਕਰਦਾ ਸੀ ਤੇ ਉੱਥੇ ਉਹਦੇ ਕੋਲ ਇੱਕ ਸ਼ੇਰ ਆਉਣ ਲੱਗ ਪਿਆ। ਉਹਨਾਂ ਦੀ ਆਪਸ ਵਿੱਚ ਮਿੱਤਰਤਾ ਹੀ ਬਣ ਗਈ। ਸ਼ੇਰ ਨੇ ਜੰਗਲ ਦੇ ਵਿੱਚ ਸੰਗਤ ਜੀ ਉਸ ਤਰਕਾਨ ਦੀ ਬਹੁਤ ਸੇਵਾ ਕਰਨੀ ਤੇ ਇੱਕ ਦਿਨ ਤਰਖਾਨ ਦੇ ਮਨ ਵਿੱਚ ਆਇਆ ਕਿ ਮਨਾ ਇਹ ਤੇਰੀ ਇੰਨੀ ਸੇਵਾ ਕਰਦਾ ਘਰ ਆਏ ਦੀ, ਇਹ ਜੰਗਲ ਦਾ ਬਾਦਸ਼ਾਹ ਸ਼ੇਰ ਤੇ ਤੂੰ ਇੱਕ ਦਿਨ ਉਹਨੂੰ ਆਪਣੇ ਘਰ ਖੜ। ਤੇ ਤਰਖਾਨ ਨੇ ਸੰਗਤ ਜੀ ਉਹਨੂੰ ਵੀ ਸੱਦਾ ਦਿੱਤਾ, ਲਿਆਉਂਦਾ ਦਿੱਤਾ, ਕਹਿਣ ਲੱਗਾ ਮਿੱਤਰਾ ਤੂੰ ਵੀ ਕਿਹਾ ਦਿਨ ਮੇਰੇ ਘਰ ਆਉਣ ਦਾ ਪ੍ਰੋਗਰਾਮ ਬਣਾ। ਕਹਿਣ ਲੱਗਾ ਠੀਕ ਹੈ। ਇੱਕ ਦਿਨ ਉਹ ਤਰਕਾਨ ਦੇ ਨਾਲ ਸ਼ੇਰ ਵੀ ਉਹਦੇ ਘਰ ਆ ਗਿਆ ਤੇ ਉਸ ਤਰਕਾਨ ਨੇ ਮਿਸਤਰੀ ਨੇ ਘਰਵਾਲੀ ਨੂੰ ਆਵਾਜ਼ ਦਿੱਤੀ, ਕਹਿਣ ਲੱਗਾ ਅੱਜ ਮੇਰਾ ਮਿੱਤਰ ਮੇਰੇ ਨਾਲ ਆਇਆ ਤੇ ਮੈਨੂੰ ਬੁਰਾ ਭਲਾ ਨਾ ਬੋਲੀ। ਤੇ ਸੰਗਤ ਜੀ ਜਦੋਂ ਉਹਨੇ ਸ਼ੇਰ ਨੂੰ ਵੇਖਿਆ ਨਾ, ਤੇ ਬੁਰਾ ਭਲਾ ਬੋਲਣ ਲੱਗ ਪਈ, ਤੇਰੇ ਇਹੋ ਜਿਹੀ ਕੁੱਤੇ ਬਿੱਲੇ ਮਿੱਤਰ ਹੁੰਦੇ ਨੇ। ਤੇ ਸੰਗਤ ਜੀ ਉਹ ਸ਼ੇਰ ਜਿਹੜਾ ਸੀ ਉਹ ਜੰਗਲ ਨੂੰ ਵਾਪਸ ਪਰਤ ਗਿਆ ਤੇ ਜਦੋਂ ਤਰਕਾਨ ਕੋਹਪੁਰਾ ਤੋਂ ਬਾਅਦ ਫੇਰ ਲੱਕੜਾਂ ਕੱਟਣ ਵਾਸਤੇ ਗਿਆ, ਸ਼ੇਰ ਆਣ ਕੇ ਬਿਲਿਆ, ਇੱਕ ਦੂਜੇ ਨੂੰ ਹਾਲ ਚਾਲ ਪੁੱਛਿਆ ਤੇ ਸੰਗਤ ਜੀ ਸ਼ੇਰ ਨੇ ਜਾਣ ਤੋਂ ਪਹਿਲਾਂ ਤਰਖਾਨ ਨੂੰ ਕਿਹਾ ਸੀ ਮੇਰੇ ਸਿਰ ਵਿੱਚ ਕੁਹਾੜਾ ਮਾਰ। ਤਰਖਾਨ ਨੇ ਕਿਹਾ ਮਿੱਤਰਾ ਤੂੰ ਆਪਦੇ ਘਰ ਜਾ ਕੇ ਮੇਰੀ ਇੰਨੀ ਸੇਵਾ ਕਰਦਾ ਹੈ ਤੇ ਮੈਂ ਤੈਨੂੰ ਆਪਣੇ ਘਰ ਲਿਆਣ ਕੇ ਤੇਰੇ ਸਿਰ ਵਿੱਚ ਕੁਹਾੜਾ ਮਾਰਾ, ਇਹ ਕਿਸ ਤਰ੍ਹਾਂ ਹੋ ਸਕਦਾ? ਕਹਿਣ ਲੱਗਾ ਨਹੀਂ ਮਾਰ। ਆਖਿਰ ਉਹਨੂੰ ਮੰਨਣਾ ਪਿਆ, ਉਹਨੇ ਕੁਹਾੜਾ ਮਾਰਿਆ, ਸ਼ੇਰ ਬਾਅਦ ਚਲੇ ਗਿਆ। ਕੋਹਪੁਰਾ ਤੋਂ ਬਾਅਦ ਜਦੋਂ ਉਹ ਤਰਖਾਨ ਜੰਗਲ ਵਿੱਚ ਗਿਆ, ਸ਼ੇਰ ਆਣ ਕੇ ਮਿਲਿਆ, ਸ਼ੇਰ ਕਹਿਣ ਲੱਗਾ ਮਿੱਤਰਾ ਮੇਰੇ ਸਿਰ ਵਿੱਚ ਹੱਥ ਫੇਰ ਕੇ ਵੇਖ। ਜਦੋਂ ਤਰਕਾਨ ਨੇ ਹੱਥ ਫੇਰਿਆ ਤੇ ਕਹਿਣ ਲੱਗਾ ਮਿੱਤਰਾ ਉਹ ਕੁਹਾੜੇ ਦਾ ਜ਼ਖਮ ਤੇ ਬਿਲਕੁਲ ਠੀਕ ਹੋ ਗਿਆ? ਕਹਿਣ ਲੱਗਾ ਹਾਂ, ਕੁਹਾੜੇ ਦਾ ਜ਼ਖਮ ਬਿਲਕੁਲ ਠੀਕ ਹੋ ਗਿਆ, ਪਰ ਜਿਹੜਾ ਤੇਰੀ ਘਰਵਾਲੀ ਨੇ ਬੋਲ ਬੋਲਿਆ ਸੀ ਨਾ, ਉਹਦਾ ਜ਼ਖਮ ਅਜੇ ਵੀ ਅੱਲਾ ਹੈ, ਉਹ ਠੀਕ ਨਹੀਂ ਹੋਇਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿ ਮੈਨੂੰ ਹੇ ਭਾਂਡੇ, ਟੂਟੇ ਨੇਹ ਕੇ ਬੋਲੇ ਸਹੀ। ਜਦੋਂ ਸਖੀ ਇਸਤਰੀ ਆਪਣੇ ਭਰਤੇ ਨੂੰ ਆਪਣੇ ਪਤੀ ਨੂੰ ਬੋਲ ਕਬੂਲ ਕਰਦੀ ਹੈ ਤੇ ਉਹਦੇ ਫਿਰ ਜਿਹੜਾ ਨੇਹ ਆ ਨਾ ਪਿਆਰ ਹੈ ਨਾ ਪ੍ਰੇਮ ਉਹ ਟੁੱਟ ਜਾਂਦਾ ਹੈ, ਫਿਰ ਉਹ ਗੱਲ ਨਹੀਂ ਬਣਦੀ। ਜਦੋਂ ਇੱਕ ਵਾਰੀ ਪ੍ਰੇਮ ਟੁੱਟ ਜਾਵੇ ਨਾ ਜੀ ਪਰਿਵਾਰਾਂ ਦੇ ਵਿੱਚੋਂ, ਰਿਸ਼ਤੇਦਾਰਾਂ ਦੇ ਵਿੱਚੋਂ, ਸੱਜਣਾ ਮਿੱਤਰਾਂ ਨਾਲੋਂ, ਤੇ ਫਿਰ ਉਹ ਪ੍ਰੇਮ ਨਹੀਂ ਬਣਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਜੀਵ ਇਸਤਰੀ ਜੇ ਆਪਣੇ ਧਰਤੇ ਵਾਹਿਗੁਰੂ ਪਰਮੇਸ਼ਰ ਦੇ ਬੋਲ ਕਬੋਲ ਬੋਲਦੀ ਹੈ ਕਿ ਮੈਂ ਇੰਨਾ ਜਪ ਤਪ ਕੀਤਾ, ਮੈਨੂੰ ਆਹ ਚੀਜ਼ ਨਹੀਂ ਮਿਲੀ, ਮੈਨੂੰ ਇੰਨਾ ਚਿਰ ਹੋ ਗਿਆ ਗੁਰਦੁਆਰੇ ਆਉਂਦੀ ਨੂੰ, ਹਰਿਮੰਦਰ ਸਾਹਿਬ ਆਉਂਦੀ ਨੂੰ, ਮੈਨੂੰ ਤੇ ਆਈ ਫਿਕਰ ਤੰਦਰੁਸਤੀ ਨਹੀਂ ਮਿਲੀ। ਤੇ ਸੱਚੇ ਪਾਤਸ਼ਾਹ ਵੀ ਕਹਿੰਦੇ ਮੈਂ ਬੋਲ ਕਬੋਲਾ ਕਰਕੇ ਨਾ ਜੀ ਫਿਰ ਜੀਵ ਇਸਤਰੀ ਦਾ ਤੇ ਪਰਮੇਸ਼ਰ ਦਾ ਜਿਹੜਾ ਪ੍ਰੇਮ ਹੈ ਨਾ ਉਹ ਟੁੱਟ ਜਾਂਦਾ ਹੈ। ਟੁੱਟੇ ਨਹੀਂ ਕੋਈ ਬੋਲਾ ਸਹੀ, ਜਦੋਂ ਜੀਵ ਇਸਤਰੀ ਬੋਲ ਕਬੋਲ ਬੋਲਦੀ ਉਦੋਂ ਪਿਆਰ ਟੁੱਟ ਜਾਂਦਾ। ਟੁੱਟਾ ਬਾਹ ਦੋ ਦਿਸ ਗਵੀ, ਸੱਚੇ ਪਾਤਸ਼ਾਹ ਜੀ ਉਦਾਹਰਣ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਇੱਕ ਬੱਚੇ ਦੀ ਬਾਂਹ ਦੋ ਪਾਸਿਆਂ ਤੇ ਪਗੜੀ ਹੋਵੇ ਤੇ ਇੱਕ ਬੰਦਾ ਇੱਕ ਪਾਸੇ ਨੂੰ ਖਿੱਚਦਾ, ਦੂਜਾ ਬੰਦਾ ਦੂਜੇ ਪਾਸੇ ਨੂੰ ਉਹਦੀ ਬਾਂਹ ਖਿੱਚਦਾ ਨਾ, ਤੇ ਫਿਰ ਕੀ ਹੁੰਦਾ ਜੀ ਬਾਂਹ ਟੁੱਟ ਜਾਂਦੀ ਹੈ। ਟੁੱਟੇ ਬਾਂਹ ਕੇ ਦੋਹਾਂ ਦਿਸ ਗਈ, ਦੋਹਾਂ ਪਾਸਿਆਂ ਤੇ ਪਗੜੀ ਹੋਈ ਬਾਂਹ ਬੱਚੇ ਦੀ ਟੁੱਟ ਗਈ। ਇਸੇ ਤਰ੍ਹਾਂ ਹੀ ਸੰਗਤ ਜੀ ਜਦੋਂ ਇਹ ਜੀਵ ਇਸਤਰੀ ਦੁਬਧਾ ਵਿੱਚ ਪੈਂਦੀ ਹੈ ਨਾ, ਇੱਕ ਪਾਸੇ ਸੰਸਾਰ ਨਾਲ ਵੀ ਪ੍ਰੀਤ ਕਰਦੀ ਹੈ, ਇੱਕ ਪਾਸੇ ਪਰਮਾਰਥ ਨਾਲ ਵੀ ਕਰਦੀ ਹੈ, ਤੇ ਉਦੋਂ ਫਿਰ ਇਹਦੀ ਬਿਰਤੀ ਰੂਪੀ ਜਿਹੜੀ ਬਾਂਹ ਹੈ ਨਾ ਉਹ ਟੁੱਟ ਜਾਂਦੀ ਹੈ। ਟੂਟ ਪ੍ਰੀਤ ਗਈ ਬੁਰ ਬੋਲ, ਮਾੜੇ ਬੋਲ ਬੋਲਣ ਕਰਕੇ ਸੰਗਤ ਜੀ ਪ੍ਰੀਤ ਟੁੱਟ ਗਈ। ਗੁਰਮਤ ਪਰ ਹਰ ਸਾਡੀ ਢੋਲ, ਢੋਲ ਦਾ ਅਰਥ ਪਤੀ। ਤੇ ਸੰਗਤ ਜੀ ਮਾੜੇ ਬੋਲ ਬੋਲਣ ਕਰਕੇ ਗੁਰਮਤ ਪਰ ਹਰ ਸਾਡੀ ਢੋਲ, ਢੋਲ ਪਤੀ ਨੇ ਖੋਟੀ ਮਤ ਕਰਕੇ ਇਸ ਜੀਵ ਇਸਤਰੀ ਨੂੰ ਪਰ ਹਰ ਛੱਡ ਦਿੱਤਾ, ਤਿਆਗ ਦਿੱਤਾ ਹੈ। ਜੇ ਬਹੁਤਾ ਇਸਤਰੀ ਤੰਗ ਕਰੇ ਤੇ ਪਤੀ ਛੱਡ ਹੀ ਦਿੰਦਾ ਉਹਨੂੰ। ਤੇ ਹੁਣ ਜਦੋਂ ਜੀਵ ਇਸਤਰੀ ਨੇ ਬਹੁਤੇ ਬੋਲ ਕਬੋਲ ਵਾਹਿਗੁਰੂ ਨੂੰ ਬੋਲਣੇ ਸ਼ੁਰੂ ਕਰ ਦਿੱਤੇ, ਭਾਵੇਂ ਉਹਦੀ ਦੇਹ ਉਹਦੇ ਅਸਰ ਤੱਕ ਇਹ ਵੀ ਹੁੰਦਾ ਪਰ ਪ੍ਰੇਮ ਤਾਂ ਟੁੱਟ ਹੀ ਜਾਂਦਾ ਉਹਨੂੰ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਇਹ ਜੀਵ ਇਸਤਰੀ ਬੋਲ ਕਬੋਲ ਬੋਲਦੀ ਹੈ ਉਹਦੇ ਪ੍ਰੀਤ ਟੁੱਟ ਜਾਂਦੀ ਹੈ। ਤੇ ਸੰਗਤ ਜੀ ਦੁਰਮਤ ਪਰ ਹਰ ਛਾਡੀ ਢੋਲ, ਖੋਟੀ ਮੱਤ ਹੋਣ ਕਰਕੇ, ਮਾੜੀ ਮੱਤ ਹੋਣ ਕਰਕੇ, ਕਿਉਂਕਿ ਆਂਢੀਆਂ ਗੁਆਂਢੀਆਂ ਵੀ ਕਈ ਵਾਰ ਸਾਡੀਆਂ ਭੈਣਾਂ ਜਿਹੜੀਆਂ ਨਾ ਉਹ ਮਾੜੀ ਮੱਤ ਪ੍ਰਾਪਤ ਕਰ ਲੈਂਦੀਆਂ ਨੇ। ਇਸੇ ਕਰਕੇ ਹੀ ਮਾਤਾ ਦਮੋਦਰੀ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਨੂੰ ਕਿਹਾ ਸੀ, ਕੀ ਕਿਹਾ ਸੀ ਜੀ? ਆਖਿਆ ਖੋਟੀ ਸੰਗਤ ਨਹੀਂ ਸੋ ਕਰਨੀ, ਆਖਿਆ ਧੀਏ ਮਾੜੀ ਸੰਗਤ ਨਹੀਂ ਕਰਨੀ, ਮਾੜੀ ਸੰਗਤ ਦੇ ਕੋਲ ਨਹੀਂ ਬਹਿਣਾ, ਕਿਉਂਕਿ ਮਾੜੀ ਸੰਗਤ ਜਿਹੜੀ ਹੈ ਨਾ ਇਹ ਟੁੱਕੜਾਂ ਦਿੰਦੀ ਹੈ, ਤੇ ਟੁੱਕੜਾਂ ਵਿੱਚ ਆ ਕੇ ਬੀਬੀ ਫਿਰ ਆਪਣੇ ਪਤੀ ਨੂੰ ਬੁਰਬੋਲ ਬੋਲਦੀ ਹੈ, ਮਾੜੇ ਬਚਨ ਬੋਲਦੀ ਹੈ, ਤੇ ਮਾੜੇ ਬਚਨ ਬੋਲਣ ਕਰਕੇ ਇਹਦੀ ਪ੍ਰੀਤ ਟੁੱਟ ਜਾਂਦੀ ਹੈ, ਉਹਦਾ ਪਿਆਰ ਟੁੱਟ ਜਾਂਦਾ। ਤੇ ਫਿਰ ਕੀ ਹੁੰਦਾ ਜੀ? ਦੁਰਮਤ ਪਰ ਹਰ ਛਾਡੀ ਢੋਲ, ਢੋਲ ਪਤੀ ਨੇ ਖੋਟੀ ਮੱਤ ਹੋਣ ਕਰਕੇ, ਮਾੜੀ ਮੱਤ ਹੋਣ ਕਰਕੇ ਪਿਆਰ ਛੱਡੀ। ਟੁੱਟੇ ਗੰਠ ਪੜੈ ਵਿਚਾਰ, ਹੁਣ ਸੱਚੇ ਪਾਤਸ਼ਾਹ ਜੀ ਨੇ ਇੱਥੇ ਦਰਸਾਇਆ ਹੈ ਟੁੱਟੇ ਗੰਠ ਪੜੈ ਵਿਚਾਰ, ਇਹਨੂੰ ਪੜੈ ਪਾਸ ਨਹੀਂ ਕਰਨਾ, ਪੜੇ ਦਾ ਅਰਥ ਹੁੰਦਾ ਪੜ੍ਹਨਾ, ਤੇ ਪੜੇ ਦਾ ਅਰਥ ਪੈ ਜਾਣਾ। ਜੇ ਭਰਾਉਣ ਬੱਚੇ ਦੀ ਬਾਹ ਟੁੱਟ ਗਈ ਨਾ ਜੀ, ਤੇ ਸਤਿਗੁਰੂ ਜੀ ਕਹਿੰਦੇ ਕੋਈ ਸਿਆੜਾ ਵੈਦ ਜਿਹੜਾ ਮਸਾਜ ਕਰਨ ਵਾਲਾ ਹੈ, ਉਹ ਵਿਚਾਰ ਕੇ ਤੇ ਜੇ ਬੱਚੇ ਦੀ ਬਾਹ ਨੂੰ ਗੰਢ ਪਾਵੇ ਨਾ, ਗੰਢ ਬਾਣ ਗੰਢ ਪੈ ਜੇ ਤੇ ਉਸ ਟੁੱਟੀ ਹੋਈ ਬਾਹ ਨੂੰ ਗੰਢ ਪੈ ਸਕਦੀ ਹੈ।
ਹੋਰ ਸ਼ਬਦੀ ਕਰ ਕਾਰਜ ਸਾਰ,
ਇਸੇ ਤਰ੍ਹਾਂ ਹੀ ਗੁਰ ਸ਼ਬਦੀ ਘਰ ਕਾਰਜ ਸਾਰ, ਗੁਰੂ ਦੇ ਸ਼ਬਦ ਨਾਲ ਗੁਰੂ ਦੇ ਉਪਦੇਸ਼ ਨਾਲ ਜੁੜ ਕਰਕੇ ਇਹ ਜੀਵ ਇਸਤਰੀ ਆਪਣੇ ਸਰੂਪ ਰੂਪੀ ਘਰ ਦਾ ਕਾਰਜ ਸਵਾਰ ਲੈਂਦੀ ਹੈ। ਜਿਹੜੀ ਵਾਹਿਗੁਰੂ ਨਾਲ ਪ੍ਰੀਤ ਰੂਪੀ, ਬਿਰਤੀ ਰੂਪੀ, ਸੁਰਤੀ ਰੂਪੀ ਬਾਹ ਟੁੱਟ ਗਈ ਸੀਤਾ ਜੀ, ਉਹ ਫਿਰ ਹਲੇ ਗੁਰੂ ਦੇ ਸ਼ਬਦ ਨੂੰ ਵਿਚਾਰ ਵਿਚਾਰ ਕੇ ਵਾਰ ਵਾਰ ਅਭਿਆਸ ਕਰਕੇ ਫਿਰ ਸੰਗਤ ਜੀ ਫਿਰ ਗੰਢ ਪਾ ਲੈਂਦੀ ਹੈ। ਫਿਰ ਵਾਹਿਗੁਰੂ ਨਾਲ ਸੁਰਤ ਜੁੜ ਜਾਂਦੀ ਹੈ, ਫਿਰ ਵਾਹਿਗੁਰੂ ਨਾਲ ਇਹਦੀ ਬਿਰਤੀ ਜੁੜ ਜਾਂਦੀ ਹੈ।
ਲਾਹ ਸਾਚ ਨਯਾਵੈ ਤੋਟਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚ ਦਾ ਲਾਭ ਜਿਹੜਾ ਨਾ, ਇਹਦੇ ਵਿੱਚ ਕਦੇ ਵੀ ਘਾਟਾ ਨਹੀਂ ਆਉਂਦਾ।
ਭਵਨ ਠਾਕੁਰ ਪ੍ਰੀਤਮ ਮੋਟਾ,
ਇਹਨਾਂ ਭਵਨਾਂ ਦਾ ਮਾਲਕ ਹੈ ਵਾਹਿਗੁਰੂ। ਸੰਗਤ ਜੀ ਸਵਰਗ ਪਿਆਲ ਤੇ ਨਾਤ ਲੋਕ, ਇਹਨਾਂ ਤਿੰਨਾਂ ਭਵਨਾਂ ਦਾ ਇਹ ਮਾਲਕ ਹੈ ਵਾਹਿਗੁਰੂ ਪਰਮੇਸ਼ਰ। ਇਹ ਹਜ਼ੂਰ ਕਹਿੰਦੇ ਨੇ ਕਿ ਉਸ ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ, ਪ੍ਰੀਤਮ ਦਾ ਅਰਥ ਪਿਆਰਾ ਤੇ ਮੋਟਾ ਦਾ ਅਰਥ ਗਾੜਾ। ਸਤਿਗੁਰੂ ਜੀ ਕਹਿੰਦੇ ਨੇ ਉਸ ਤਿੰਨਾਂ ਭਵਨਾਂ ਦੇ ਮਾਲਕ ਵਾਹਿਗੁਰੂ ਨਾਲ, ਉਸ ਪਿਆਰੇ ਨਾਲ ਸਾਡਾ ਗੂੜਾ ਪਿਆਰ ਪੈ ਗਿਆ ਹੈ। ਭਾਵੇਂ ਮਾੜੇ ਬਚਨ ਬੋਲਣ ਕਰਕੇ ਪ੍ਰੀਤ ਟੁੱਟ ਗਈ, ਮੇਹ ਟੁੱਟ ਗਿਆ, ਪਰ ਫਿਰ ਜਦੋਂ ਗੁਰੂ ਨੇ ਕਿਰਪਾ ਕੀਤੀ ਤੇ ਜੀਵ ਇਸਤਰੀ ਨੇ ਗੁਰ ਸ਼ਬਦ ਦਾ ਅਭਿਆਸ ਕੀਤਾ ਤੇ ਫਿਰ ਉਹ ਸੁਰਤ ਜੁੜ ਗਈ, ਤੇ ਸੁਰਤ ਜੁੜਨ ਕਰਕੇ, ਬਿਰਤੀ ਜੁੜਨ ਕਰਕੇ ਸਤਿਗੁਰੂ ਜੀ ਕਹਿੰਦੇ ਹੁਣ ਤਿੰਨਾਂ ਭਵਨਾਂ ਦੇ ਮਾਲਕ ਵਾਹਿਗੁਰੂ ਨਾਲ, ਉਸ ਪਿਆਰੇ ਨਾਲ ਸਾਡਾ ਗੂੜਾ ਪ੍ਰੇਮ ਬਣ ਗਿਆ, ਗੂੜੀ ਪ੍ਰੀਤ ਬਣ ਗਈ ਹੈ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਰਾਮ ਕਲੀ ਬੱਕੜੀ ਵਿੱਚ ਇਹ ਓਂਕਾਰ ਨਾਮੇ ਬਾਰੀ ਦੇ ਵਿੱਚ ਸੰਗਤ ਜੀ ਚੱਲ ਰਹੀ ਲੜੀ ਵਾਰ ਕਥਾ ਦੇ ਵਿੱਚੋਂ ਦੋ ਸਲੋਕਾਂ ਦੀ ਪਾਵਨ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਬਾਬਾ ਫਰੀਦ ਜੀ ਦੇ ਵੀ ਜ਼ਿਕਰ ਕੀਤਾ ਹੈ। ਬਾਬਾ ਜੀ ਕਹਿੰਦੇ ਨੇ ਇੱਕ ਫਿੱਕਾ ਡਾਂਗ ਲਾਏ ਸਗੜਾ ਮੈਂ ਸੱਚਾ ਧਨੀ, ਭਾਈ ਕਿਸੇ ਨੂੰ ਫਿੱਕਾ ਬੋਲ ਨਾ ਬੋਲ, ਸਾਰਿਆਂ ਦੇ ਅੰਦਰ ਉਹ ਸੱਚਾ ਵਾਹਿਗੁਰੂ ਪਰਮੇਸ਼ਰ ਆਪ ਵੱਸਦਾ ਹੈ, ਤੇ ਜੇ ਤੂੰ ਕਿਸੇ ਨੂੰ ਫਿੱਕਾ ਬੋਲ ਬੋਲੇਗਾ ਨਾ ਤੇ ਉਹ ਦੁੱਖ ਜਾਏਗਾ, ਤੇ ਜੇ ਉਹ ਪਤੀ ਪਰਮੇਸ਼ਰ ਦੁੱਖ ਗਿਆ ਤੇ ਫਿਰ ਤੇਰੀ ਉਹਦੀ ਪ੍ਰਾਪਤੀ ਨਹੀਂ ਹੋਣੀ। ਗੁਰੂ ਕਿਰਪਾ ਕਰੇ ਸਾਡੀ ਗੁਰੂ ਚਰਨਾਂ ਨਾਲ ਵਾਹਿਗੁਰੂ ਨਾਲ ਪ੍ਰੀਤੀ ਬਣੀ ਰਹੇ ਤੇ ਅਸੀਂ ਕਦੇ ਵੀ ਉਸ ਪਤੀ ਪਰਮੇਸ਼ਰ ਤੇ, ਗੁਰੂ ਸਾਹਿਬ ਜੀ ਤੇ, ਸੰਗਤ ਜੀ ਗਿਲਾ ਚੁਕਵਾ ਨਾ ਕਰੀਏ। ਇਹ ਸਤਿਗੁਰਾਂ ਨੇ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਕੋਟਾਨਕੋਟ ਚੁਕਰ ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ ਗੁਰੂ ਕਾ ਬਾਗ ਕੁੱਟੇਵਾਲ ਨਗਰ ਦੇ ਵਿੱਚ ਅਤੇ ਪੰਜਾ ਸਾਹਿਬ ਜੀ ਦੇ ਸ਼ਹੀਦਾਂ ਦੀ ਸ਼ਤਾਬਦੀ ਜੋ ਅੱਜ ਤੋਂ ਆਰੰਭ ਹੋਈ ਹੈ, ਗੁਰੂ ਕੇ ਬਾਗ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਭਾਵਨਾ ਸਹਿਤ ਬਣਾ ਰਹੀ ਹੈ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ 8 ਤਰੀਕ ਨੂੰ ਸੰਗਤ ਜੀ ਵੱਡਾ ਸਮਾਗਮ ਹੈ, ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੇਗੀ।
ਲਾਹਾ ਸਾਚ ਨਯਾਵੈ ਤੋਟਾ,
ਭਵਨ ਠਾਕੁਰ ਪ੍ਰੀਤਮ ਮੋਟਾ। ਵਾਹਿਗੁਰੂ ਜੀ ਕਾ
ਸਤੀ